ਸਤਨਾਮ ਸ੍ਰੀ ਵਾਹਿਗੁਰੂ। ਕਾਰੋਬਾਰ ਸੰਕੋਚ ਦੇ ਹੋਏ ਆਪ ਗੁਰੂ ਦਰਬਾਰ 'ਚ ਪਹੁੰਚੇ ਹੋ। ਸਾਰਿਆਂ ਨੂੰ ਪਤਾ ਹੈ ਕਿ ਇਸ ਕੀਰਤਨ ਨੂੰ ਰਿਕਾਰਡ ਕੀਤਾ ਜਾ ਰਿਹਾ, ਫਿਲਮ ਬਣ ਰਹੀ ਹੈ, ਅਤੇ ਜੇ ਬੋਲੋਂਗੇ ਇਹਦੇ ਵਿੱਚ ਤੁਹਾਡੇ ਬੋਲ ਆਉਣਗੇ। ਇਸ ਤਰ੍ਹਾਂ ਨਾਲ ਕਰਨਾ ਕਿਉਂਕਿ ਇਹ ਫਿਲਮ ਇਕੱਲੇ ਚਮਕੌਰ ਸਾਹਿਬ 'ਚ ਨਹੀਂ ਰਹਿਣੀ, ਇਹ ਸਾਰੀ ਦੁਨੀਆ 'ਚ ਜਾਣੀ ਹੈ, ਹਰ ਥਾਂ ਦੇ ਉੱਤੇ ਦੇਖਣੀ ਹੈ ਸੰਗਤਾਂ ਨੇ। ਫਿਲਮ ਵੱਲ ਨਹੀਂ ਝਾਕਣਾ, ਰੌਲਾ ਨਹੀਂ ਪਾਉਣਾ, ਬਚਨ ਸਮਝਣ ਦੀ ਕੋਸ਼ਿਸ਼ ਕਰਨੀ, ਕਿਉਂਕਿ ਜਦੋਂ ਫਿਲਮ ਬਣਦੀ ਹੈ ਉਹਦੇ ਵਿੱਚ ਇਹ ਹੁੰਦਾ ਹੈ ਕਿ ਬਹੁਤ ਪੜ੍ਹੇ ਲਿਖੇ ਵੀ ਪ੍ਰੇਮੀ ਦੇਖਦੇ ਨੇ, ਜਿਨ੍ਹਾਂ ਨੂੰ ਬੜੀਆਂ ਉੱਚੀਆਂ ਉੱਚੀਆਂ ਗੁੰਝਲਾਂ ਦੀ ਸੋਝੀ ਹੋਣੀ ਚਾਹੀਦੀ ਹੈ। ਸਧਾਰਨ ਵੀ ਦੇਖਦੇ ਨੇ, ਪਹਿਲੀ ਜਮਾਤ ਵਾਲੇ ਵੀ, PhD ਵਾਲੇ ਵੀ। ਇਸ ਕਰਕੇ ਤੁਸੀਂ ਜਰਾ ਧਿਆਨ ਰੱਖਣਾ, ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਸਮਝਣ ਦਾ ਯਤਨ ਕਰੋ। ਜਿੱਥੋਂ ਤੱਕ ਸੰਗਤ ਜੋੜੇ ਦੇਣ ਤੋਂ ਬਾਅਦ ਚੱਲਦੀ ਹੈ, ਹੌਲੀ ਹੌਲੀ ਆਪਣੇ ਮਨਾਂ 'ਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੇ ਆਵੇ, ਰੌਲਾ ਨਹੀਂ ਪਾਉਣਾ। ਜਿੱਥੇ ਥਾਂ ਮਿਲਦੀ ਹੈ ਬੈਠ ਜਾਇਓ, ਅਤੇ ਜੋ ਵਚਨ ਆਉਂਦੇ ਨੇ ਉਹਨੂੰ ਵਿਚਾਰ ਕੇ ਹਿਰਦੇ 'ਚ ਧਾਰਨ ਕਰੋ। ਇੱਕ ਦੀਵਾਨ ਸੁਣੋ, ਸਿਰਫ ਇੱਕੋ ਦੀਵਾਨ, ਅੱਜ ਦਾ ਸੁਣ ਲਓ, ਕੱਲ੍ਹ ਦਾ ਸੁਣ ਲਓ, ਸਾਰੀ ਜ਼ਿੰਦਗੀ ਵਾਸਤੇ ਰਾਹ ਲੱਭ ਜਾਏਗਾ, ਭਟਕਣ ਦੀ ਲੋੜ ਨਹੀਂ ਫਿਰ ਮੁੜ ਕੇ। ਇਹਨਾਂ ਬਚਨਾਂ ਨੂੰ ਕਮਾਓ, ਸਾਰੀ ਜ਼ਿੰਦਗੀ ਕੰਮ ਆਉਣਗੇ। ਸੋ ਇਸ ਕਰਕੇ ਧਿਆਨ ਦੇ ਨਾਲ ਸਰਵਣ ਕਰਨਾ, ਬਹੁਤ ਸੁਖਾਲਾ ਪ੍ਰਕਰਨ ਲਿਆ, ਸਾਰੇ ਗੱਜ ਵੱਜ ਕੇ ਬੋਲੋ। ਨਾਮ
ਜਪੀਏ ਸਾਨੂੰ ਸੇਵਾ ਕਰਕੇ ਮਾਈ ਹੈ।
ਪਰ ਸਦਾ ਕੁਰਬਾਨ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਣ ਪਾਈ ਹੈ, ਦਰਗਾਹ ਤੋਂ ਸਭ ਸੰਸਾਰ ਡਰਦਾ, ਕਿਉਂਕਿ ਉੱਥੇ ਆਦਮੀ ਦੇ ਜਿੰਨੇ ਕਰਮ ਕੀਤੇ ਹੋਏ ਨੇ ਸਭ ਦਾ ਲੇਖਾ ਪੱਤਾ ਹੋਣਾ, ਚੰਗੇ ਕਰਮਾਂ ਦਾ ਰਿਵਾਰਡ ਮਿਲਣਾ, ਮਾੜੇ ਕੰਮਾਂ ਦੀ ਸਜ਼ਾ ਮਿਲਣੀ ਹੈ। ਜਿੱਥੇ ਜਾ ਕੇ ਕਚਹਿਰੀ 'ਚ ਖੜਨਾ ਹੈ, ਜਿੱਥੇ ਨਾ ਕੋਈ ਮਾਂ, ਨਾ ਕੋਈ ਪਿਓ, ਨਾ ਕੋਈ ਭਾਈ, ਨਾ ਕੋਈ ਪੈਸਾ ਟਕਾ, ਨਾ ਕੋਈ ਅਹੁਦਾ ਕੰਮ ਨਹੀਂ ਕਰਦਾ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਵੇਲੀ ਹੋਵੇ ਕੱਢ ਲੈ ਜਾਂਦੀ ਹੈ। ਉਸ ਥਾਂ 'ਤੇ ਮਹਾਰਾਜ ਕਹਿੰਦੇ ਜੇ ਇੱਥੇ ਸੇਵਾ ਕਰਕੇ ਜਾਵੇ ਨਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਵੈਸਣ ਪਾਈ, ਕਹੋ ਨਾਨਕ ਬਾਹੋ ਲਡਾਈਏ। ਉੱਥੇ ਖੁੱਲ੍ਹਾ ਨਿਰਭੈ ਹੋ ਕੇ ਆਦਮੀ ਤੁਰਿਆ ਫਿਰਦਾ ਵੀ ਦੁਨੀਆ 'ਚ ਮੈਂ ਸੇਵਾ ਕੀਤੀ ਹੈ। ਸਤਿਗੁਰੂ ਜੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਚਿੱਤ ਲਾ ਕੇ ਵੱਧਾ ਰੁੱਧੀ ਨਹੀਂ, ਉਹ ਸੇਵਾ ਸਫਲ ਹੋਇਆ ਕਰਦੀ ਹੈ। ਫਲ ਕੀ ਹੁੰਦਾ? ਜੋ ਵੀ ਮਨ ਵਿੱਚ ਇੱਛਿਆ ਹੋਵੇ ਉਹ ਮਿਲ ਜਾਇਆ ਕਰਦੀ। ਮਨ ਚਿੰਦਿਆ ਫਲ ਭਾਵਨਾ ਹਉਮੈ ਵਿੱਚੋਂ ਜਾਏ। ਇੱਕ ਤਾਂ ਸਾਨੂੰ ਇਹ ਰਹਿੰਦਾ ਵੀ ਸਾਨੂੰ ਆਹ ਚੀਜ਼ ਮਿਲ ਜੇ, ਆਹ ਮਿਲ ਜੇ, ਹੱਥ ਪਹੁੰਚਦਾ ਨਹੀਂ ਹੈ, ਲੈ ਸਕਦੇ ਨਹੀਂ ਹਾਂ। ਇੱਕ ਬੱਚਾ ਕਹਿੰਦਾ ਮੈਂ ਨੌਕਰੀ ਕਰਨੀ ਹੈ, ਇੰਨਾ ਪੈਸਾ ਨਹੀਂ ਹੈ ਵੀ ਉਹ ਪੈਸਾ ਦੇ ਕੇ ਨੌਕਰੀ ਕਰ ਲਵੇ, ਲੇਕਿਨ ਜੇ ਗੁਰੂ ਦੀ ਸੇਵਾ ਕਰ ਲਵੇ, ਮਹਾਰਾਜ ਕਹਿੰਦੇ ਇਹ ਵੀ ਤੈਨੂੰ ਮਿਲ ਜੂਗੀ। ਮਨ ਚਿੰਦਿਆ ਫਲ ਪਾਵੈ, ਔਲਾਦ ਨਹੀਂ ਹੁੰਦੀ, ਕੋਈ ਡਾਕਟਰ ਕੁਛ ਨਹੀਂ ਕਰ ਸਕਦਾ, ਲੇਕਿਨ ਗੁਰੂ ਦੀ ਸੇਵਾ ਕਰ ਲਓ, ਮਨ ਚਿੰਦਿਆ ਫਲ ਮਿਲ ਜਾਏਗਾ। ਪਰ ਇਹਦੇ ਨਾਲ ਜੇ ਕੋ ਕਰੇ ਚਿੱਤ ਲਾਏ, ਸੇਵਾ ਦਾ ਤਰੀਕਾ ਹੋਇਆ ਕਰਦਾ ਕਰਨ, ਬੰਧਨ ਤੋੜੇ ਹਉਮੈ ਵਿੱਚੋਂ ਜਾਏ, ਹਉਮੈ ਉਹਦੀ ਚਲੀ ਜਾਂਦੀ ਹੈ, ਬੰਧਨ ਤੋੜੇ ਮੁਕਤ ਹੋਏ ਸੱਚ ਰਹੇ ਸਮਾਏ। ਜਦੋਂ ਹਉਮੈ ਚਲੀ ਗਈ ਤਾਂ ਜੰਮਣ ਮਰਨ ਹਟ ਗਿਆ। ਸੋ ਦੂਸਰਾ ਮਹਾਰਾਜ ਦੂਸਰਾ ਵਚਨ ਕਰਦੇ ਨੇ ਕਿ ਇਸ ਜੱਗ ਮੈਂ ਨਾਮ ਲੱਭ ਹੈ, ਹੋਰ ਚੀਜ਼ਾਂ ਸਭ ਮਿਲ ਜਾਂਦੀਆਂ, ਲੇਕਿਨ ਇੱਕ ਪਰਮੇਸ਼ੁਰ ਦਾ ਨਾਮ ਹੈ ਜਿਹੜਾ ਮਿਲਦਾ ਨਹੀਂ। ਇਹ ਗੁਰੂ ਦੇ ਰਾਹੀਂ ਇਹ ਮਨ ਵਿੱਚ ਵੱਸਦਾ, ਗੁਰਮੁਖ ਵਸੈ ਮਨ ਆਏ, ਨਾਨਕ ਜੋ ਗੁਰ ਸੇਵੇ ਆਪਣਾ ਹਾਂ ਤਿੰਨ ਬਲਿਹਾਰਾ ਜਾ। ਜਿਹੜੇ ਗੁਰੂ ਦੀ ਸੇਵਾ ਕਰਦੇ ਹੈ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਬਲਿਹਾਰ ਜਾਂਦਾ ਉਹਨਾਂ ਪ੍ਰੇਮੀਆਂ ਦੇ। ਸੋ ਸੇਵਾ ਕਰਕੇ ਇੱਥੇ ਵੀ ਮਾਣ ਅਤੇ ਦਰਗਾਹ ਵਿੱਚ ਵੀ ਮਾਣ, ਇੱਥੇ ਜੋ ਚਾਹੁੰਦਾ ਉਹ ਫਲ ਪ੍ਰਾਪਤ ਹੋ ਜਾਂਦਾ। ਨਾਮ ਜਪਣ ਦੇ ਨਾਲ ਦੁੱਖਾਂ ਦਾ ਖਾਤਮਾ ਹੋ ਜਾਂਦਾ। ਕਿਹੜਾ ਬੰਦਾ ਜਿਹਨੂੰ ਕੋਈ ਦੁੱਖ ਨਹੀਂ ਲੱਗਿਆ ਹੋਇਆ ਸੰਸਾਰ ਦੇ ਅੰਦਰ? ਮਹਾਰਾਜ ਕਹਿੰਦੇ ਇੱਕ ਦੋ ਚਾਰ ਨਹੀਂ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁੱਖਾਂ ਦਾ ਘੇਰਿਆ ਪਿਆ। ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ, ਦੁੱਖਾਂ ਦਾ ਇਲਾਜ ਕਿਤੇ ਨਹੀਂ ਲੱਭਦਾ। ਦੁੱਖਾਂ ਦੇ ਇਲਾਜ ਵਾਸਤੇ ਅਸੀਂ ਦੌੜੇ ਫਿਰਦੇ ਹਾਂ, ਲੇਕਿਨ ਕੋਈ ਇਲਾਜ ਨਹੀਂ ਹੋ ਰਿਹਾ। ਸੋ ਮਹਾਰਾਜ ਕਹਿੰਦੇ ਇਹਦਾ ਇਲਾਜ ਇੱਕ ਹੈ ਭਾਈ, ਜੇ ਤੂੰ ਪਰਮੇਸ਼ੁਰ ਦਾ ਨਾਮ ਜਪੇ ਤਾਂ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਬੋਲੋ ਨਾ ਭਾਈ, ਬੋਲੋ ਨਾ। ਸੇਵਾਦਾਰ ਹੋਰ ਕਢਾ ਦਿਓ ਭਾਈ ਵਿੱਚ, ਬੋਲੋ ਨਾ ਦਿਓ। ਸੋ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਦੁੱਖਾਂ ਤੋਂ ਛੁਟਕਾਰਾ ਕਰਾਉਣਾ ਨਾਮ ਪਰਮੇਸ਼ੁਰ ਦਾ ਜਪੋ, ਬਾਣੀ ਪੜ੍ਹੋ। ਗੁਰੂ ਨਾਨਕ ਪਾਤਸ਼ਾਹ 17 ਸਾਲ ਦੀ ਉਮਰ ਹੋ ਗਈ, ਚਾਰ ਪਹੀ 'ਤੇ ਪਏ ਰਹਿੰਦੇ ਨੇ, ਮੰਜੇ 'ਤੇ ਪਏ ਰਹਿੰਦੇ ਨੇ, ਕਈ ਮਹੀਨੇ ਗੁਜ਼ਰ ਗਏ। ਇੱਕ ਦਿਨ ਖਿਆਲ ਆਇਆ ਕਿ ਇਹਨਾਂ ਦਾ ਇਲਾਜ ਕਰਾਇਆ ਜਾਵੇ। ਮਹਿਤਾ ਕਾਲੂ ਜੀ ਵੈਦ ਕੋਲ ਜਾਂਦੇ ਨੇ, ਹਰਦਾਸ ਕੋਲ, ਵੈਦ ਨੂੰ ਲੈ ਆਉਂਦੇ ਨੇ, ਅੰਮ੍ਰਿਤ ਵੇਲੇ ਵੈਦ ਆ ਜਾਂਦਾ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਕੇ ਪੁੱਛਦਾ ਕਿ ਕਿੱਥੇ ਨੇ? ਕਹਿੰਦੇ ਆ ਮੰਜੇ 'ਤੇ ਪਏ। ਆਵਾਜ਼ਾਂ ਦਿੱਤੀਆਂ, ਨਾਨਕ ਜੀ, ਨਾਨਕ ਜੀ, ਕੋਈ ਆਵਾਜ਼ ਦਾ ਜਵਾਬ ਨਹੀਂ ਆਇਆ। ਕਹਿਣ ਲੱਗੇ ਐਂ ਕਰਦੇ ਹਾਂ, ਜਾਗਦੇ ਪਏ ਨੇ, ਹੰਗਾਰਾ ਨਹੀਂ ਭਰਦੇ, ਆਹੀ ਦੁੱਖ ਹੈ। ਉਸ ਵੇਲੇ ਵੈਦ ਨੂੰ ਮੂੜਾ ਡਾਹ ਦਿੱਤਾ ਮੰਜੇ ਦੇ ਕੋਲ, ਉੱਥੇ ਬੈਠ ਕੇ ਉਸਨੇ ਗੁਰੂ ਨਾਨਕ ਪਾਤਸ਼ਾਹ ਦੀ ਤਲਾਈ ਨੂੰ ਫੜਿਆ ਅਤੇ ਤਿੰਨ ਉਂਗਲਾਂ ਨਬਜ਼ ਦੇ ਉੱਤੇ ਰੱਖ ਦੀਆਂ, ਇਹ ਦੇਖਣ ਵਾਸਤੇ ਬਈ ਕਿਹੜਾ ਤੱਤ ਗਲਤ ਚੱਲ ਰਿਹਾ, ਤਾਂ ਕਿ ਉਸ ਤਰ੍ਹਾਂ ਦਵਾਈ ਦਿੱਤੀ ਜਾਵੇ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਦੇਖਿਆ ਕਿ ਵੈਦ ਨੇ ਕਲਾਈ ਫੜ ਲਈ ਹੈ, ਬਾਂਹ ਫੜ ਲਈ ਹੈ, ਉਸ ਵੇਲੇ ਆਪ ਉੱਠ ਕੇ ਬੈਠ ਕੇ ਅਤੇ ਮੁਸਕਰਾਉਣ ਲੱਗ ਗਏ। ਛੋਟਾ ਛੋਟਾ ਜਿਹਾ ਹਾਸਾ ਬੁੱਲਾਂ ਦੇ ਉੱਤੇ ਆ ਗਿਆ। ਵੈਦ ਨੇ ਵੀ ਸਮਝਿਆ ਵੀ ਕੋਈ ਬਾਤ ਹੈ। ਉਸ ਵੇਲੇ ਕਹਿਣ ਲੱਗੇ, ਨਾਨਕ ਜੀ ਮੈਂ ਤੁਹਾਡੀ ਨਬਜ਼ ਦੇਖਣ ਆਇਆ। ਕਹਿੰਦੇ ਤੂੰ ਐਂ ਕਰ, ਸਾਨੂੰ ਰੋਗ ਰਾਗ ਦਾ ਨਹੀਂ ਹੈ ਕੋਈ ਵੀ। ਕਹਿੰਦੇ ਤੈਨੂੰ ਕਿੰਨੀਆਂ ਬਿਮਾਰੀਆਂ ਦਾ ਪਤਾ? ਕਹਿਣ ਲੱਗਿਆ ਮੈਨੂੰ 99 ਬਿਮਾਰੀਆਂ ਅਤੇ ਉਹਨਾਂ ਦੇ ਵਿੱਚੋਂ ਨਿਕਲਦੀਆਂ ਸੈਂਕੜੇ ਅਤੇ ਹਜ਼ਾਰਾਂ ਬਿਮਾਰੀਆਂ ਦਾ ਪਤਾ। ਐਸੀ ਕੋਈ ਬਿਮਾਰੀ ਨਹੀਂ ਦੁਨੀਆਂ ਦੇ ਅੰਦਰ ਜਿਹਦਾ ਮੈਂ ਇਲਾਜ ਨਾ ਕਰ ਸਕਦਾ। ਉਸ ਵੇਲੇ ਮਹਾਰਾਜ ਕਹਿੰਦੇ ਤੇਰੀ ਕਿਤਾਬ ਦੇ ਵਿੱਚ ਜਿਹੜੀਆਂ ਬਿਮਾਰੀਆਂ ਲਿਖੀਆਂ ਉਹ ਸਾਨੂੰ ਕੋਈ ਨਹੀਂ ਵੈਦ ਜੀ, ਐਵੇਂ ਤੂੰ ਟਾਈਮ ਆਪਣਾ ਜਾਇਆ ਕਰਦਾ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦਾ। ਕਹਿੰਦੇ ਨਾਨਕ ਜੀ ਤੁਹਾਡੇ ਪਿਤਾ ਜੀ ਕਹਿੰਦੇ ਨੇ ਕਿ ਤੁਸੀਂ ਬਿਮਾਰ ਹੋ। ਮਹਾਰਾਜ ਕਹਿਣ ਲੱਗੇ ਤੈਨੂੰ ਕਿੰਨੀਆਂ ਬਿਮਾਰੀਆਂ ਦਾ ਪਤਾ ਹੈ? ਕਹਿੰਦਾ ਮੈਂ ਸਾਰੀਆਂ ਬਿਮਾਰੀਆਂ ਦਾ ਇਲਾਜ ਜਾਣ। ਮਹਾਰਾਜ ਕਹਿੰਦੇ ਤੇਰੀਆਂ ਕਿਤਾਬਾਂ ਵਾਲੀ ਸਾਨੂੰ ਕੋਈ ਬਿਮਾਰੀ, ਇਹ ਬਿਮਾਰੀ ਨਹੀਂ ਸਾਨੂੰ ਹੈ। ਭੋਲਾ ਵੈਦ ਨਾ ਜਾਣੇ ਕਰ ਕਲੇਜੇ ਮਾਏ, ਇਹ ਤਾਂ ਪਿਆਰ ਦੀ ਬਾਤ ਹੈ, ਇਸ਼ਕ ਦੀ ਬਾਤ ਹੈ, ਖਿੱਚ ਦੀ ਬਾਤ ਹੈ। ਮਹਾਰਾਜ ਕਹਿੰਦੇ ਤੂੰ ਰਾਜ਼ੀ ਹੈ? ਕਹਿੰਦਾ ਹਾਂ ਮਹਾਰਾਜ, ਮੈਂ ਤਾਂ ਪੂਰੀ ਤਰ੍ਹਾਂ ਰਾਜ਼ੀ ਹਾਂ, ਕਿਉਂਕਿ ਮੇਰੇ ਜਿਹੜੇ ਤਿੰਨ ਤੱਤ ਨੇ, ਵਾਇ ਹੈ, ਕਫ ਹੈ, ਪਿੱਤ ਹੈ, ਇਹ ਸਮਾਨ ਚੱਲ ਰਹੇ ਨੇ। ਇਸ ਕਰਕੇ ਜਿਹੜੇ ਬੰਦੇ ਦੇ ਤਿੰਨ ਤੱਤ ਸਮਾਨ ਸਰੀਰ 'ਚ ਚੱਲਦੇ ਨੇ ਉਹਨੂੰ ਬਿਮਾਰੀ ਨਹੀਂ ਲੱਗਿਆ ਕਰਦੀ। ਮਹਾਰਾਜ ਕਹਿੰਦੇ ਵੈ ਜੀ ਤੂੰ ਤਾਂ ਤੂੰ ਇੱਥੇ ਜਿੰਨਾ ਵੀ ਸੰਸਾਰ ਨਜ਼ਰ ਵਿੱਚ ਆਉਂਦਾ, ਚਾਹੇ ਉਹ ਪਸ਼ੂ ਨੇ, ਚਾਹੇ ਪੰਛੀ ਨੇ, ਚਾਹੇ ਉਹ ਸੂਰਜ ਹੈ, ਚੰਦਰਮਾ ਹੈ, ਦੇਵਤੇ ਨੇ, ਚਾਹੇ ਕੋਈ ਹੈ, ਤਾਂ ਸਾਰਾ ਸੰਸਾਰ ਰੋਗੀ ਹੈ। ਜੋ ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਤਾਂ ਸਾਰਾ ਸੰਸਾਰ ਰੋਗਾਂ ਨਾਲ ਭਰਿਆ ਪਿਆ। ਉਸ ਵੇਲੇ ਵੈਦ ਨੇ ਸ਼ਰਧਾ 'ਚ ਆ ਕੇ ਹੱਥ ਬੰਨ ਲਏ, ਕਹਿੰਦੇ ਹੇ ਨਾਨਕ, ਆਪਨੇ ਪਾਧੇ ਨੂੰ ਪੜ੍ਹਾ ਦਿੱਤਾ, ਮੌਲਵੀ ਨੂੰ ਪੜ੍ਹਾ ਦਿੱਤਾ, ਸ਼ਾਸਤਰੀ ਨੂੰ ਪੜ੍ਹਾ ਦਿੱਤਾ, ਅੱਜ ਮੇਰੀ ਵਾਰੀ ਆਈ ਹੈ ਵੈਦਿਕ ਸਿੱਖਣ ਦੀ, ਆਪ ਕਿਰਪਾ ਕਰੋ, ਕਿਉਂਕਿ ਮੈਨੂੰ ਉਹਨਾਂ ਰੋਗਾਂ ਦਾ ਪਤਾ ਨਹੀਂ ਜਿਹੜੇ ਤੁਸੀਂ ਕਹਿੰਦੇ। ਮਹਾਰਾਜ ਕਹਿੰਦੇ ਦੇਖੋ ਸਰੀਰ ਦੇ ਰੋਗ ਵੱਧ ਤੋਂ ਵੱਧ ਆਦਮੀ ਨੂੰ ਮਾਰ ਦੇਣਗੇ, ਹੋਰ ਇੱਦੂ ਗਾਹਾਂ ਕੁਛ ਨਹੀਂ, ਲੇਕਿਨ ਜਿਹੜੇ ਮਨ ਦੇ ਰੋਗ ਨੇ ਉਹ ਇੱਥੇ ਵੀ ਦੁਖੀ ਕਰਦੇ ਨੇ, ਅਤੇ ਜਦੋਂ ਸਰੀਰ ਛੱਡ ਜਾਏਗਾ ਫਿਰ ਵੀ ਮਨ ਰੋਗੀ ਰਹਿੰਦਾ, ਜੇ ਮਨ ਰੋਗੀ ਹੈ ਤਾਂ ਆਦਮੀ ਜੰਮਦਾ ਮਰਦਾ ਰਹਿੰਦਾ। ਕਹਿਣ ਲੱਗੇ ਹੇ ਨਾਨਕ ਜੀ ਆਪ ਕਿਰਪਾ ਕਰਕੇ ਦੱਸੋ ਕਿਹੜੇ ਕਿਹੜੇ ਰੋਗ ਨੇ ਮਨ ਦੇ। ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਵੱਡਾ ਜਿਹਨੂੰ ਕੋੜ ਕਹਿੰਦੇ ਨੇ ਮਨ ਦਾ, ਉਹ ਹਉਮੈ ਦਾ ਰੋਗ ਹੈ। ਹਉਮੈ ਆ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ ਫਿਰ ਫਿਰ ਜੂਨੀ ਪਾਏ। ਇਹ ਜੀਵ ਜੰਮਦਾ ਮਰਦਾ, ਜੰਮਦਾ ਮਰਦਾ, ਹਉਮੈ ਦੇ ਰੋਗ ਕਰਕੇ ਜੰਮਦਾ। ਜਿੰਨਾ ਚਿਰ ਹਉਮੈ ਦਾ ਰੋਗ ਨਹੀਂ ਹਟਦਾ, ਇਹਦਾ ਜੰਮਣ ਮਰਨ ਕੋਈ ਨਹੀਂ ਹਟਾ ਸਕਦਾ, ਚੜ੍ਹਾਈ ਕਰ ਜਾਂਦਾ ਬੰਦਾ। ਸਹਿਜ ਪਾਠ ਕਰਾਉਂਦੇ ਹਾਂ, ਅਖੰਡ ਪਾਠ ਕਰਾਉਂਦੇ ਹਾਂ, ਉਹਦੇ ਬਾਅਦ ਅਰਦਾਸ ਕਰਦੀ ਆ ਸਾਰੀ ਸੰਗਤ ਵੀ ਹੇ ਸੱਚੇ ਪਾਤਸ਼ਾਹ, ਆਹ ਜਿਹੜੀ ਵਿਛੜੀ ਹੋਈ ਰੂਹ ਹੈ ਇਹਨੂੰ ਸੱਚਖੰਡ 'ਚ ਨਿਵਾਸ ਦੇ। ਸੋਝੀ ਵਾਲੇ ਬੰਦੇ ਜਦ ਸੁਣਦੇ ਨੇ ਤਾਂ ਹੈਰਾਨੀ ਹੁੰਦੀ ਆ ਵੀ ਸੱਚਖੰਡ 'ਚ, ਸੱਚਖੰਡ 'ਚ ਤਾਂ ਕਾਲ ਨਹੀਂ ਹੈ, ਇਹ ਕਾਲ ਤੋਂ ਰਹਿਤ ਕਿਵੇਂ ਹੋ ਜਾਏਗਾ ਜਦ ਤੱਕ ਇਹਦੇ ਅੰਦਰੋਂ ਰੋਗ ਨਹੀਂ ਗਿਆ। ਇਹਦੀ ਜੀਵਾਤਮਾ ਦਾ ਨਾਲ ਰੋਗ ਲੈ ਕੇ ਗਈ ਹੋਈ ਆ ਹਉਮੈ ਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜਦ ਤਾਈਂ ਹਉਮੈ ਦਾ ਰੋਗ ਲੱਗਿਆ ਹੋਇਆ ਹੈ ਓਨੀ ਦੇਰ ਤੱਕ ਇਹ ਜੀਵ ਜਿਹੜਾ ਹੈ ਉਹ ਜੰਮਦਾ ਅਤੇ ਮਰਦਾ ਰਹਿੰਦਾ, ਉਹਨੂੰ ਕੋਈ ਟਿਕਾਣਾ ਨਹੀਂ ਮਿਲਿਆ ਕਰਨਾ। ਦੂਸਰਾ ਭਿਆਨਕ ਰੋਗ ਜਿਹੜਾ ਹੈ ਉਹ ਨਿੰਦਿਆ ਦਾ, ਸਾਰਾ ਸੰਸਾਰ ਦੇ ਅੰਦਰ ਆਦਤ ਹੈ ਕਿ ਨਿੰਦਾ ਕਰਨ, ਕਿਸੇ ਦਾ ਪ੍ਰਤਾਪ ਨਾ ਸਹਿ ਸਕਣਾ, ਨਾ ਜਾਣ ਨਾ ਪਛਾਣ, ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦੇ। ਨਿੰਦਿਆ ਕਰਨ ਦੇ ਨਾਲ ਮਹਾਰਾਜ ਕਹਿੰਦੇ ਬਹੁਤ ਭਿਆਨਕ ਸਜਾਵਾਂ ਮਿਲਦੀਆਂ ਉਸ ਨੂੰ, ਇਸ ਤਰ੍ਹਾਂ ਫਰਮਾਨ ਕਰਦੇ ਹਾਂ। ਨਰਕਾਂ ਵਿੱਚ ਤੜਫੇ ਜੀ ਮੂਰਖੇ, ਨਿੰਦਿਆ ਕਰਕੇ ਨਰਕਾਂ ਵਿੱਚ ਤੜਫੇ ਤੜਦੇ ਜੀ ਮੂਰਖੇ।
ਵਿੱਚ ਤੜਫੇ ਜੀ ਮੂਰਖ ਇਹ ਨਿੰਦਿਆ ਕਰਕੇ ਨਰਕਾਂ ਵਿੱਚ ਤੜਫੇ ਜੀ ਮੂਰਖ ਇਹ ਨਿੰਦਿਆ ਕਰਕੇ
ਨਿੰਦਿਆ ਚੰਗੀ ਨਹੀਂ ਭਾਈ ਗੁਰਮੁਖ, ਜੇ ਕਹਿਣਾ ਹੈ ਤਾਂ ਇਹ ਗੱਲ ਕਿਹਾ ਕਰੋ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ, ਮੈਨੂੰ ਛੱਡ ਦਿਓ, ਬਾਕੀ ਸਾਰਾ ਸੰਸਾਰ ਭਲਾ। ਜਿਹਨਾਂ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ, ਜਿਹੜਾ ਇਹ ਗੱਲ ਬੁੱਝਦਾ ਉਹ ਕਹਿੰਦਾ ਸਾਡਾ ਮਿੱਤਰ, ਫਿਰ ਜਿਹੜਾ ਕਹਿੰਦਾ ਮੈਂ ਹੀ ਮਾੜਾ, ਹਮ ਨਹੀਂ ਚੰਗੇ ਬੁਰਾ ਨਹੀਂ, ਕਹੋ ਕਿਹਦੀ ਨਿੰਦਿਆ ਕਰ ਲਏਗਾ। ਜਿਹੜਾ ਨਿੰਦਿਆ ਕਰਨਾ ਹੈ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁੱਖ ਮੋਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਗਾ। ਇੱਕ ਤਾਂ ਉਹ ਮਨਮੁੱਖ ਨੇ, ਇੱਕ ਉਹ ਮਹਾਂਮੂਰਖ ਨੇ, ਕਿਉਂ ਇਹਦਾ ਫਲ ਕੀ ਹੁੰਦਾ ਹੈ, ਕੁੰਭੀ ਨਰਕ ਦੇ ਵਿੱਚ ਵਾਸਾ ਹੋ ਜਾਇਆ ਕਰ। ਮੂੰਹ ਕਾਲੇ ਤੇ ਨਾ ਨਿੰਦਗਾ, ਨਰਕ ਇੱਕ ਹੋਰ ਪਵਨ, ਉਹ ਕੁੰਭੀ ਨਰਕ ਜਿਹੜਾ ਹੈ ਉਬਲਦਾ ਹੋਇਆ ਨਰਕ ਹੈ, ਉੱਥੇ ਜੀਵ ਤੜਫਦਾ, ਤੜਫ ਤੜਫ ਕੇ ਫਰਿਆਦਾਂ ਕਰ। ਮਹਾਰਾਜ ਕਹਿੰਦੇ ਇਹ ਮਨ ਜੈਸਾ ਸੇਵੇ ਤੈਸਾ ਹੋਵੇ ਤੇ ਕਰਮ ਕਮਾਏ, ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕੁਛ ਨਾ ਜਾਏ, ਆਪੇ ਬੀਜਦਾ ਫਿਰ ਆਪੇ ਖਾਂਦਾ। ਜਨਮ ਜਨਮ ਕੀ ਮਲ ਧੋਵੇ ਪਰਾਈ ਆਪਣਾ ਕੀਤਾ ਪਾਵੇ, ਲੋਕਾਂ ਦੇ ਔਗਣ ਧੋਂਦਾ ਫਿਰ ਔਗਣ ਆਪਣੇ ਉੱਤੇ ਲੈਂਦਾ, ਫਿਰ ਦਰਗਾਹ ਦੇ ਵਿੱਚ ਜਾ ਕੇ ਤੜਫਦਾ। ਇਹਾਂ ਸੁੱਖ ਨਾਹੀਂ ਦਰਗਹਿ ਢੋਈ, ਜੰਮਪੁਰ ਜਾਏ ਪਚਾਵੇ, ਜਮਾਂ ਦੇ ਦਰ ਤੇ ਜਾ ਕੇ ਫਿਰ ਪਚ ਜਾਂਦਾ, ਗਲ ਜਾਂਦਾ। ਨਿੰਦਕ ਇਕੱਲਾ ਜਨਮ ਗਵਾਇਆ, ਪਹੁੰਚ ਨਾ ਸਕਿਆ ਕਾਹੂੰ ਬਾਤਾ ਅੱਗੇ ਠੌਰ ਨਾ ਪਾਇਆ। ਗੱਲਾਂ ਨਾਲ ਤਾਂ ਆਦਮੀ ਬੜਾ ਨਹੀਂ ਹੁੰਦਾ, ਬਗਾਨੀ ਮੈਲ ਖਾਣੀ ਪੈਂਦੀ ਹੈ, ਬਗਾਨੇ ਪਾਪ ਖਾਣੇ ਪੈਂਦੇ। ਇੱਕ ਵਾਰੀ ਇੱਕ ਰਾਜਾ ਐਸਾ ਬਾਣੀ 'ਚ ਫਰਮਾਨ ਆਉਂਦਾ ਕਿ ਸੰਸਰਦਾਨ ਦੇ ਇੰਦਰ ਰੋਆਇਆ, ਪਰਸ਼ੁਰਾਮ ਰੋਵੇ ਘਰ ਆਇਆ, ਅੱਜ ਐਸਾ ਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸੀ। ਅੱਜ ਰਾਜਾ ਹੋਇਆ ਇੱਕ, ਸ਼੍ਰੀ ਰਾਮ ਚੰਦਰ ਜੀ ਦਾ ਬਟੇਰਾ ਸੀ ਉਹ ਇੱਕ ਵਾਰੀ ਬਾਹਰ ਜਾਂਦਾ ਹੈ ਸ਼ਿਕਾਰ ਖੇਡਣ ਵਾਸਤੇ। ਮਹਾਤਮਾ ਦੇ ਦਰਸ਼ਨ ਹੁੰਦੇ ਨੇ, ਮਹਾਤਮਾ ਨਾਲ ਜਾਣ ਪਛਾਣ ਹੁੰਦੀ ਹੈ, ਅਤੇ ਉਹ ਮਹਾਤਮਾ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਦਾਨ ਕਰਿਆ ਕਰਦਾ ਸੀ, 9 ਵਜੇ ਦਿਨ ਤੱਕ ਚੜ੍ਹੇ ਤੱਕ ਬਹੁਤ ਦਾਨੀ ਗਿਣਿਆ ਗਿਆ ਸੀ ਸਾਰੇ। ਬੇਅੰਤ ਲੋੜਵੰਦ ਉਹਦੇ ਦਰ 'ਤੇ ਆ ਕੇ 9 ਵਜੇ ਤੱਕ ਜੋ ਕੋਈ ਕੁਛ ਮੰਗਦਾ ਸੀ ਉਹ ਦਿਆ ਕਰਦਾ ਸੀ। ਸੋਨਾ ਮੰਗਦਾ ਸੀ ਸੋਨਾ ਦਿੰਦਾ ਸੀ, ਪੈਸੇ ਮੰਗਦਾ ਸੀ ਪੈਸੇ, ਵਸਤਰ ਵਾਲੇ ਨੂੰ ਵਸਤਰ। ਇੱਕ ਦਿਨ ਦਾ ਐਸਾ ਜ਼ਿਕਰ ਕਿ ਇੱਕ ਸਾਧੂ ਮਹਾਂਪੁਰਸ਼ ਉਹ 9 ਵਜੇ ਤੋਂ ਬਾਅਦ ਆਏ, ਇੰਨੇ ਨੂੰ ਰਾਜਾ ਜਿਹੜਾ ਸੀ ਘੋੜਿਆਂ ਦੇ ਤਬੇਲੇ 'ਚ ਲੈ ਗਏ। ਉੱਥੇ ਮਹਾਤਮਾ ਨੇ ਜਾ ਕੇ ਸਤ ਕਰਤਾਰ ਦੀ ਆਵਾਜ਼ ਦਿੱਤੀ ਅਤੇ ਕਿਹਾ ਰਾਜਨ ਕੁਛ ਦਾਨ ਦਿਓ। ਉਸ ਵੇਲੇ ਰਾਜਾ ਸਾਦੇ ਕੱਪੜਿਆਂ 'ਚ ਖੜ੍ਹਾ ਸੀ ਅਤੇ ਜੇਬ ਵਿੱਚ ਕੁਛ ਨਹੀਂ ਸੀ, ਤਾਂ ਉਸ ਵੇਲੇ ਸਾਈਸ ਨੂੰ ਕਹਿਣ ਲੱਗਿਆ, ਕਹਿੰਦਾ ਦੇਖੋ ਪਹਿਲਾਂ ਤਾਂ ਇਹ ਬੇਟਾਇਮਾ ਆਇਆ, ਫਿਰ ਦੂਜਾ ਮੈਂ ਦਾਨ ਵਾਲੀ ਸੀਟ 'ਤੇ ਨਹੀਂ ਹੈਗਾ, ਘੋੜਿਆਂ ਦਾ ਨਿਰੀਕਸ਼ਣ ਕਰ ਰਿਹਾ, ਹੁਣ ਇੱਥੇ ਕੀ ਹੈ ਲਿੱਦ ਤੋਂ ਬਗੈਰ, ਅਤੇ ਇਹ ਮੰਗਦਾ। ਕਹਿੰਦਾ ਉਂਜਲ ਚੱਕ ਕੇ ਲਿੱਦ ਪਾ ਦੇ, ਇੱਕ ਉਂਜਲ ਚੱਕ। ਉਹ ਸਾਈਸ ਨੇ ਸੇਵਾਦਾਰ ਨੇ ਇੱਕ ਉਂਜਲ ਚੁੱਕਿਆ, ਉਹਨੇ ਚਿੱਪੀ ਅੱਗੇ ਕਰ ਦਿੱਤੀ ਅਤੇ ਉਂਜਲ ਉਹਦੇ 'ਚ ਪਾ ਕੇ ਕਿਹਾ ਰਾਜਨ ਤੇਰਾ ਦਾਨ ਲੱਖਾਂ ਗੁਣਾ ਵਧੇ। ਅਸੀਸ ਦਿੱਤੀ ਸੰਤਾਂ ਨੇ, ਬਦਦੁਆ ਨਹੀਂ ਦਿੱਤੀ। ਇੱਕ ਦਿਨ ਅਚਾਨਕ ਜੰਗਲ ਦੇ ਅੰਦਰ ਜਾਂਦਾ ਹੈ ਅਤੇ ਉੱਥੇ ਜਿਹੜਾ ਹਰਨ ਸੀ ਉਹ ਅੱਖਾਂ 'ਤੇ ਓਹਲੇ ਹੋ ਗਿਆ ਅਤੇ ਉੱਥੇ ਜਾ ਕੇ ਰਿਸ਼ੀ ਦੇ ਆਸ਼ਰਮ ਦੇ ਨੇੜੇ ਚਲਿਆ ਗਿਆ। ਉੱਥੇ ਨਾਲ ਨੇ ਬਹੁਤ ਸਾਰੇ, ਕੀ ਦੇਖਦੇ ਨੇ